मुंदा संतोख सरंपत झोली ध्यान की करे विभूत खिंथा काल कुवारी काया जुक्त डंडा प्रतीत आई पंथी सगल जमाती मांझी ते जगजीत आदेश तिसे आदेश आद नील अनाद नाहत जुग जुग एको वेस। वाहेगुरु जी का खालसा वाहेगुरु जी की फतेह। पिछली पौड़ी विच गुरु नानक साहब ने सानू अकाल पुरख के दर घर बारे दस्या सी। ओ मालक किते दूर हवा विच अपना दरबार ला के नहीं बैठा, जिथे देवियां देवते हवा पानी त्याग उस मालक नू गा रहे होण। मालक तां साडे नाल इत्थे ही है। इस कुदरत विच हुकम दे रूप विच, नियमां दे रूप विच, ते साडे अंदर मालक रब्बी गुणा दे रूप विच बैठा होया। उनू बाहर किते स्वर्गां ते जन्नतां विच लब्बन दी कोई लोड़ नहीं। गुरु दी मत लै के ते मालक दे हुकम विच आ के इस जीवन विच ही अकाल पुरख दे चरणां विच थां मिल सकदी है। अगलियां चार पौड़ियां 28 तो 31 तक गुरु साहब ने सानू दस्या कि आदेश तिसे आदेश आद अनील अनाद अनाहत जुग जुग एको वेस। प्रणाम है सिर्फ उस अकाल पुरख नू, प्रणाम है आदेश तिसे आदेश आद अनील अनाद अनाहत जुग जुग एको वेस। जिहड़ा आद है मतलब शुरू तो ही मौजूद है, अनील है मतलब जिहड़ा मालक कलंक रहत है, अनाद है जिसका कोई मुड नहीं है, अनाहत है मतलब जिहड़ा नास रहत है। जुग जुग एको वेस जिहड़ा मालक हरेक युग विच इको जिहा ही रहिंदा। प्रणाम है सिर्फ अजिहे मालक नूं प्रणाम है जिहड़ा आद अनील अनाद अनाहत है, जिहदा हरेक युग विच इको जिहा ही वेस है। गुरु नानक साहब ने इस पौड़ी विच जोगी लोकां दी गल कीती है। जोगी कन्नां विच मुंदरा पाउंदा, नहा के पिंडे ते विभूति मलदा, ते झोली फेर के दर दर जा के मंग तंग के खांदा, हत्थ विच डंडा सूटी रखदा कुत्ते बिल्ली जानवरां तों बचण लई। गुरु साहब जोगियां नूं जीवन जाच दी सही युक्ति दस रहे ने। एक गुरु साहब दा अपना तरीका है कि वह जिदे नाल विचार करदे ने, जिनू समझाउंदे ने, उहनू उहदी ही भाषा विच समझाउंदे ने। जोगियां नूं जाके उहनां दी भाषा विच किसानां नूं, पंडतां नूं, कादियां नूं उहनां दी भाषा विच ही सही रस्ता दिखाउंदे ने। मेरे गुरु साहब कोई पक्के कट्टड़ नहीं दिसदे, बहुत ही सहज नाल ते प्यार नाल समझाउंदे ने। उहनां ने जोगियां नूं जाके नहीं कहा कि पहला आपदा धर्म बदल के सिख बनो फिर ही तुहानूं गुरु दी मत मिलेगी। गुरु नानक साहब नाल सब तो वध समां कढ़न वाले भाई मरदाना जी सी, जो एक मुसलमान परिवार तो सी। पर अज तक असी नहीं सुनिया कि गुरु साहब ने पहला मरदाना जी का धर्म बदलिया होवे फिर उन्होंने आप दे नाल सिखी दे प्रचार लई लैके गए होण। इन्ना प्रेम प्यार वाला तरीका गुरु साहब का किसी नूं भी प्रभावित कर सकदा है। तां ही तां असी इतिहास तो सुनते हाँ कि किन्ने ही मजहबां दे लोक सिख बन गए सी। अज दे समें विच साडे कोल गुरु की बाणी भी उही है ते इन्ना महान इतिहास भी है। हुण तां प्रचार दे साधन भी इन्ने वध गए ने, पर फिर भी सिक्खी का प्रचार नहीं हो पा रहा। अज नहीं असी सुनते कि कोई वड्डा जत्था जा कोई वड्डा इकट्ठ वह सिख बन गए होण, क्योंकि सिख तां अज दे समें विच आपस विच ही उलझे हुए ने। दुश्मन बहुत सोहना काबज हो गया, उहदी वंडो ते राज करो दी चाल कामयाब हो गई है, ते असी सिख जिहड़े बेसिक कंसैप्ट ने जिवें जन्म मरण दा ਆਤਮਾ ਦਾ, ਰੱਬ ਦਾ, ਸੱਚਖੰਡ ਦਾ ਸਾਨੂੰ ਤਾਂ ਇਹੀ ਕਲੀਅਰ ਨਹੀਂ ਹੈਗੇ। ਅੱਜ ਕੱਲ੍ਹ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਲੱਗ ਅਲੱਗ ਕਿਤਾਬਾਂ ਦੇ ਹਿਸਾਬ ਨਾਲ ਆਪ ਦੀਆਂ ਗੱਲਾਂ ਕਰੀ ਜਾਂਦੇ ਨੇ। ਗੁਰੂ ਤੋਂ ਤਾਂ ਪੁੱਛਦੇ ਹੀ ਨਹੀਂ। ਜਿਵੇਂ ਗੁਰਬਾਣੀ ਕਹਿੰਦੀ ਹੈ ਕਿ ਕੌਣ ਨਰਕ ਕਿਆ ਸੁਰਗ ਵਿਚਾਰਾਂ, ਸੰਤਾ ਦਊ ਰਾਧੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਅਸੀਂ ਮਰਨ ਤੋਂ ਬਾਅਦ ਕਿਸੇ ਸੁਰਗ ਨਰਕ ਨੂੰ ਨਹੀਂ ਮੰਨਦੇ, ਪਰ ਫਿਰ ਵੀ ਕਿਸੇ ਹੋਰ ਕਿਤਾਬ ਵਿੱਚੋਂ ਇਹ ਹਵਾਲਾ ਦਿੱਤਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ ਰੱਖਣ ਲਈ ਤਾਂ ਕਿਹਾ ਸੀ ਕਿ ਜੇ ਕੱਲ੍ਹ ਨੂੰ ਸਿੱਖ ਨੂੰ ਨਰਕ ਵਿੱਚ ਸੱਟਿਆ ਜਾਵੇਗਾ ਤਾਂ ਮੈਂ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਖਿੱਚ ਲਵਾਂਗਾ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਕਿੰਨੇ ਹੀ ਅਣਮਤੀ ਗ੍ਰੰਥ ਮੜੇ ਗਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲਕੁਲ ਉਲਟ ਉਪਦੇਸ਼ ਦਿੰਦੇ ਨੇ। ਫਿਰ ਅਸੀਂ ਪੜ੍ਹੀ ਵੀ ਜਾਂਦੇ ਹਾਂ ਕਿ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ। ਜੋਤ ਮਤਲਬ ਉਪਦੇਸ਼ ਇੱਕੋ ਹੀ ਹੈ, ਗੁਰੂ ਨਾਨਕ ਸਾਹਿਬ ਵਾਲਾ। ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਸਿੱਖੀ ਤੋਂ ਉਲਟ ਕਿਵੇਂ ਲਿਖ ਸਕਦੇ ਨੇ? ਦਾਰੂ, ਅਫੀਮ, ਭੰਗ, ਨਸ਼ਾ, ਵਿਕਾਰ ਅਤੇ ਪਰਾਇਆ ਤਨ ਭੋਗਣਾ ਹੋਰ ਅਨਮਤੀ ਗ੍ਰੰਥਾਂ ਤੋਂ ਹੀ ਆ ਰਿਹਾ। ਕਿੰਨੇ ਹੀ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਮੜ ਦਿੱਤੇ ਗਏ ਨੇ, ਤਾਂ ਹੀ ਤਾਂ ਅਸੀਂ ਕਨਫਿਊਜ਼ ਹਾਂ। ਜਿਹੜਾ ਸਿੱਖ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਉਹ ਵਾਧੂ ਦੇ ਐਵੇਂ ਬੋਝ ਤੋਂ ਵਿਹਲਾ ਹੋ ਜਾਂਦਾ। ਫਿਰ ਉਹ ਇੱਕੋ ਅਹੰਕਾਰ ਦੇ ਸਿਧਾਂਤ ਨੂੰ ਮੰਨਦਾ ਹੋਇਆ ਇੱਕੋ ਅਕਾਲ ਪੁਰਖ ਨੂੰ ਮੰਨ ਕੇ ਆਪਦੇ ਆਪ 'ਤੇ ਕੰਮ ਕਰਦਾ, ਰੱਬੀ ਗੁਣਾਂ ਨੂੰ ਧਾਰਨ ਕਰਨ 'ਤੇ ਧਿਆਨ ਦਿੰਦਾ। ਸੱਚੇ ਗੁਰੂ ਰਾਹੀ ਅਕਾਲ ਪੁਰਖ ਦੀ ਨਜ਼ਰ ਥੱਲੇ ਆ ਜਾਂਦਾ। ਉਦੋਂ ਤੱਕ ਸਿੱਖੀ ਬਾਰੇ ਕਿਸੇ ਨੂੰ ਕੀ ਦੱਸਾਂਗੇ ਜਦੋਂ ਤੱਕ ਸਾਨੂੰ ਖੁਦ ਹੀ ਨਹੀਂ ਪਤਾ ਕਿ ਸਿੱਖੀ ਹੈ ਕੀ। ਤੁਸੀਂ ਦੱਸੋ ਕਿਹੜੇ ਟਾਈਮ ਅਲੱਗ ਅਲੱਗ ਸੈਕਸ਼ਨਸ ਦੇ ਸਿੱਖ ਇਕੱਠੇ ਹੋ ਕੇ ਬੈਠੇ ਹੋਣ ਅਤੇ ਉਹਨਾਂ ਨੇ ਸਿੱਖੀ ਵਿੱਚੋਂ ਪਈ ਹੋਈ ਦੁਬਿਧਾ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ, ਕਿਉਂਕਿ ਸਿੱਖੀ ਨੂੰ ਪੁੱਠਾ ਗੇੜਾ ਦੇ ਕੇ ਹੀ ਸਭ ਦੀ ਦੁਕਾਨਦਾਰੀ ਚੱਲ ਰਹੀ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ। ਗੁਰੂ ਦੇ ਸਿਧਾਂਤ ਨੂੰ ਕਿਸਨੇ ਮੰਨਿਆ? ਸਾਡੇ ਤਾਂ ਤਖਤਾਂ ਦੀਆਂ ਮਰਿਆਦਾਂ ਨਹੀਂ ਰਲਦੀਆਂ, ਫਿਰ ਕਿਸੇ ਹੋਰ ਤੋਂ ਤਾਂ ਕੀ ਗਿਲਾ ਕਰੀਏ। ਇਹ ਨਹੀਂ ਕਹਿਣਾ ਚਾਹੀਦਾ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ, ਸਵਾਲ ਹੋਣੇ ਚਾਹੀਦੇ ਨੇ ਹਰ ਇੱਕ ਚੱਲ ਰਹੀ ਮਰਿਆਦਾ 'ਤੇ, ਹਰ ਇੱਕ ਕੰਮ 'ਤੇ। ਜਿਹੜਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ 'ਤੇ ਨਹੀਂ ਉਤਰਦਾ ਉਹਨੂੰ ਰੱਦ ਕਰਕੇ ਗੁਰੂ ਨਾਨਕ ਸਾਹਿਬ ਵਾਲਾ ਸਿੱਖ ਧਰਮ ਬਣ ਸਕਦਾ? ਫਿਰ ਅਸੀਂ ਕਿਸੇ ਹੋਰ ਨੂੰ ਸਿੱਖੀ ਬਾਰੇ ਦੱਸ ਸਕਦੇ ਹਾਂ? ਗੁਰੂ ਸਾਹਿਬ ਸਾਰਿਆਂ ਨੂੰ ਕਲਾਵੇ ਵਿੱਚ ਲੈਂਦੇ ਨੇ। ਇਸ ਪੌੜੀ ਵਿੱਚ ਵੀ ਗੁਰੂ ਸਾਹਿਬ ਨੇ ਜੋਗੀਆਂ ਨੂੰ ਸਿੱਖਿਆ ਦਿੱਤੀ ਹੈ ਅਤੇ ਨਾਲ ਨਾਲ ਸਾਨੂੰ ਵੀ ਸਮਝਾਇਆ। ਮੁੰਦਾ ਸੰਤੋਖ ਸਰਮ ਪੱਤ ਝੋਲੀ, ਧਿਆਨ ਕੀ ਕਰੇ ਵਿਭੂਤ। ਮੁੰਦਾ ਸੰਤੋਖ, ਹੇ ਭਾਈ ਜੋਗੀ, ਤੂੰ ਦੋਹਾਂ ਕੰਨਾਂ ਵਿੱਚ ਮੁੰਦਰਾਂ ਪਾਈਆਂ ਨੇ ਜਿਹਦੇ ਨਾਲ ਤੂੰ ਦੁਨੀਆਂ ਨੂੰ ਦਿਖਾਉਣਾ ਚਾਹੁੰਦਾ ਕਿ ਤੂੰ ਬਹੁਤ ਵੱਡਾ ਜੋਗੀ ਹੈ। ਪਰ ਕਿੰਨਾ ਚੰਗਾ ਹੋਵੇ ਜੇ ਤੇਰੀਆਂ ਇਹ ਮੁੰਦਾ ਸੰਤੋਖ ਦੀਆਂ ਹੋਣ, ਮਤਲਬ ਤੇਰੇ ਮਨ ਨੂੰ ਸ਼ਾਂਤੀ ਮਿਲ ਜਾਏ, ਤੇਰੇ ਮਨ ਵਿੱਚ ਸਬਰ ਆ ਜਾਏ, ਤੈਨੂੰ ਐਵੇਂ ਬਾਹਰ ਜਾ ਕੇ ਲੋਕਾਂ ਤੋਂ ਮੰਗ ਕੇ ਖਾਣ ਦੀ ਲੋੜ ਨਾ ਪਵੇ। ਕਿਉਂਕਿ ਜੇ ਕੰਨੀ ਮੁੰਦਾ ਪਾ ਕੇ ਰੱਬ ਮਿਲਦਾ ਹੋਵੇ ਤਾਂ ਕਿੰਨੀਆਂ ਹੀ ਭੈਣਾਂ ਕੰਨ ਛੇਦਕ ਗਹਿਣੇ ਪਾਉਂਦੀਆਂ ਨੇ। ਫਿਰ ਹੁਣ ਤੱਕ ਤਾਂ ਰੱਬ ਸਭ ਨੂੰ ਹੀ ਮਿਲ ਪਿਆ ਹੁੰਦਾ। ਪਰ ਜੇ ਮਨ ਸ਼ਾਂਤ ਹੋ ਜਾਏ, ਜੇ ਸਾਡੇ ਮਨ ਵਿੱਚ ਸੰਤੋਖ ਆ ਜਾਏ ਤਾਂ ਕਿੰਨਾ ਚੰਗਾ ਹੋਏਗਾ। ਸਰੰਪਤ ਝੋਲੀ, ਹੇ ਭਾਈ ਜੋਗੀ, ਤੂੰ ਘਰ ਘਰ ਜਾ ਕੇ ਆਪ ਦੀ ਝੋਲੀ ਫੈਲਾ ਕੇ ਖੱਪਰ ਵਿੱਚ ਦਾਨ ਮੰਗਦਾ, ਕਿੰਨਾ ਚੰਗਾ ਹੋਵੇ ਜੇ ਤੇਰੇ ਕੋਲ ਮਿਹਨਤ ਦਾ ਖੱਪਰ ਅਤੇ ਝੋਲੀ ਹੋਵੇ, ਤੈਨੂੰ ਐਵੇਂ ਲੋਕਾਂ ਕੋਲ ਜਾ ਕੇ ਮੰਗਣ ਦੀ ਲੋੜ ਹੀ ਨਾ ਪਵੇ, ਤੂੰ ਆਪਣੀ ਮਿਹਨਤ ਕਰਕੇ ਕਮਾ ਕੇ ਖਾਵੇਂ। ਜਿਵੇਂ ਅੱਜ ਕੱਲ੍ਹ ਬਹੁਤ ਹੀ ਬਾਬੇ ਲੋਕਾਂ ਤੋਂ ਮੰਗ ਕੇ ਖਾਂਦੇ ਨੇ, ਉਹਨਾਂ ਵਿੱਚ ਇੰਨਾ ਮਾਦਾ ਨਹੀਂ ਕਿ ਉਹ ਹੱਕ ਦੀ ਕਮਾਈ ਕਰਕੇ ਖਾ ਸਕਣ, ਕਿਉਂਕਿ ਇੱਕ ਕਿਰਤੀ ਹੀ ਜਾਣਦਾ ਉਹ ਕਿੱਡਾ ਵੱਡਾ ਸੂਰਮਾ ਜਿਹੜਾ ਹਰ ਰੋਜ਼ ਇੰਨੀਆਂ ਪ੍ਰੋਬਲਮਸ ਦਾ ਸਾਹਮਣਾ ਕਰਦਾ ਅਤੇ ਆਪਦੇ ਮਿਹਨਤ ਨਾਲ ਆਪਦੇ ਘਰ ਪਰਿਵਾਰ ਨੂੰ ਪਾਲਦਾ, ਅਤੇ ਉਸ ਮਿਹਨਤ ਕਰਨ ਵਾਲੇ ਦੀ ਆਪਦੇ ਘਰ ਪਰਿਵਾਰ ਵਿੱਚ ਜਗਤ ਵਿੱਚ ਇੱਜ਼ਤ ਹੁੰਦੀ ਹੈ ਜਿਹੜੇ ਲੋਕਾਂ ਤੋਂ ਮੰਗ ਕੇ ਖਾ ਰਹੇ ਨੇ। ਇੱਕ ਵਾਰੀ ਉਹਨਾਂ ਦੇ ਚੇਲਿਆਂ ਤੋਂ ਪੁੱਛ ਕੇ ਦੇਖੋ ਉਹਨਾਂ ਦੀ ਕੀ ਇੱਜ਼ਤ ਹੈ। ਦੁਨੀਆ ਨੂੰ ਮਨ 'ਤੇ ਕਾਬੂ ਪਾਉਣ ਦੀਆਂ ਨਸੀਹਤਾਂ ਕਰਦੇ ਨੇ ਕਿ ਤੁਹਾਡੇ ਦਿਲ ਵਿੱਚ ਤੁਹਾਡੀ ਖੁਦ ਦੀ ਇੱਜ਼ਤ ਹੈ। ਹਰੇਕ ਨੂੰ ਹੀ ਗੁਰੂ ਸਾਹਿਬ ਦੀ ਕਿਰਤ ਕਰਨ ਦੀ, ਮਿਹਨਤ ਕਰਨ ਦੀ ਸਿੱਖਿਆ ਮੰਨ ਲੈਣੀ ਚਾਹੀਦੀ ਹੈ। ਧਿਆਨ ਕੀ ਕਰੇ ਵਿਭੂਤ, ਹੇ ਭਾਈ ਜੋਗੀ ਤੂੰ ਨਹਾ ਕੇ ਆਪਦੇ ਪਿੰਡ 'ਤੇ ਸਵਾਹ ਮਲਦਾ, ਕਿੰਨਾ ਚੰਗਾ ਹੋਵੇ ਜੇ ਤੂੰ ਉਸ ਮਾਲਕ ਦੇ ਧਿਆਨ ਨੂੰ ਹੀ ਆਪਦੀ ਵਿਭੂਤੀ ਬਣਾ ਲਏ ਅਤੇ ਉਸ ਅਕਾਲ ਪੁਰਖ ਨੂੰ ਆਪਣੇ ਚਿੱਤ ਵਿੱਚ ਵਸਾ ਲਵੇਂ। ਵਿਭੂਤੀ ਜਾਂ ਭਸਮ ਸ਼ਿਵ ਦਾ ਪ੍ਰਤੀਕ ਹੈ ਜੋ ਦੱਸਦੀ ਹੈ ਕਿ ਸੰਸਾਰ ਨਾਸ ਹੋ ਜਾਏਗਾ, ਪਰ ਜੇ ਮਾਲਕ ਦੇ ਨਾਮ ਨੂੰ ਹਮੇਸ਼ਾ ਆਪਣੇ ਚਿੱਤ ਵਿੱਚ ਰੱਖੀਏ ਤਾਂ ਇਹ ਯਾਦ ਰਹੇਗਾ ਕਿ ਮਾਲਕ ਦਾ ਹੁਕਮ ਤਾਂ ਸਦਾ ਸਦਾ ਲਈ ਅਟਲ ਹੈ, ਮਾਲਕ ਤਾਂ ਹਮੇਸ਼ਾ ਹਮੇਸ਼ਾ ਲਈ ਮੌਜੂਦ ਹੈ ਅਤੇ ਅਸੀਂ ਉਸ ਮਾਲਕ ਨੂੰ ਹਮੇਸ਼ਾ ਆਪਣੇ ਧਿਆਨ ਵਿੱਚ ਰੱਖਣਾ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਖਿੰਥਾ ਕਾਲ, ਇਹ ਭਾਈ ਜੋਗੀ ਤੂੰ ਗਲ ਵਿੱਚ ਕੱਪੜਿਆਂ ਦਾ ਖਿੰਥਾ ਬਣਾ ਕੇ ਗੋਦੜੀ ਜਿਹੀ ਬਣਾ ਕੇ ਪਾਉਣਾ, ਕਿੰਨਾ ਚੰਗਾ ਹੋਵੇ ਜੇਕਰ ਤੂੰ ਕਾਲ ਨੂੰ ਆਪਣੀ ਗੋਦੜੀ ਬਣਾ ਲਵੇਂ। ਮਤਲਬ ਜੇ ਤੂੰ ਮਨ ਵਿੱਚ ਇਹ ਟਿਕਾ ਲਏ ਕਿ ਇਹ ਸਰੀਰ ਨਾਸ ਹੋ ਜਾਏਗਾ, ਸਮਾਂ ਲੰਘ ਰਿਹਾ, ਇਸ ਸਮੇਂ ਨੂੰ ਵਰਤਣਾ ਸਿੱਖ, ਕਾਲ ਨੂੰ ਆਪਣੀ ਗੋਦੜੀ ਬਣਾ, ਸਮਾਂ ਬਹੁਤ ਜਲਦੀ ਨਾਲ ਲੰਘ ਰਿਹਾ, ਅਸੀਂ ਇਸ ਸਮੇਂ ਨੂੰ ਵਰਤ ਨਹੀਂ ਰਹੇ, ਆਪਣੇ ਮਨ ਵਿੱਚ ਕੋਈ ਗੋਲ ਨੂੰ ਪੱਕਾ ਕਰੀਏ, ਸਮੇਂ ਦੀ ਵਰਤੋਂ ਕਰੀਏ ਅਤੇ ਕਾਲ ਨੂੰ ਆਪਦੇ ਅਧੀਨ ਕਰ ਲਈਏ। ਜਿਵੇਂ ਜਿਮ ਜਾਣ ਵਾਲੇ, ਸਿਗਰਟ, ਸ਼ਰਾਬ ਜਾਂ ਕੋਈ ਨਸ਼ਾ ਛੱਡਣ ਵਾਲੇ ਹਮੇਸ਼ਾ ਨੈਕਸਟ ਮੰਡੇ ਦੀ ਵੇਟ ਕਰਦੇ ਰਹਿੰਦੇ ਨੇ ਜਾਂ ਪਹਿਲੀ ਤਰੀਕ ਦੀ ਵੇਟ ਕਰਦੇ ਰਹਿੰਦੇ ਨੇ, ਪਰ ਇਹ ਅਸੀਂ ਭੁੱਲ ਜਾਂਦੇ ਹਾਂ ਕਿ ਸਮਾਂ ਬੀਤ ਰਿਹਾ, ਇਸ ਲਈ ਜੋ ਕਰਨਾ ਅੱਜ ਤੇ ਹੁਣੇ ਹੀ ਕਰਨਾ। ਕੁਵਾਰੀ ਕਾਇਆ ਜੁਗਤ, ਹੇ ਭਾਈ ਜੋਗੀ ਕਿੰਨਾ ਚੰਗਾ ਹੋਵੇ ਜੇਕਰ ਤੂੰ ਇਸ ਕਾਇਆ ਨੂੰ, ਇਸ ਸਰੀਰ ਨੂੰ ਸਾਰੇ ਵਿਕਾਰਾਂ ਵੱਲੋਂ ਮਾਰ ਕੇ ਇਹਨੂੰ ਕੁਵਾਰੀ ਬਣਾ ਲਵੇਂ, ਕਿੰਨਾ ਚੰਗਾ ਹੋਵੇ ਜੇਕਰ ਇੱਦਾਂ ਦੀ ਜੁਗਤੀ ਤੇਰੇ ਕੋਲ ਹੋਵੇ। ਜਿਵੇਂ ਵਿਆਹ ਤੋਂ ਪਹਿਲਾਂ ਲੜਕਾ ਲੜਕੀ ਕੁਵਾਰੇ ਹੁੰਦੇ ਨੇ, ਇੱਦਾਂ ਹੀ ਜੇਕਰ ਸਾਡੇ ਕੰਨ ਕਿਸੇ ਦੀ ਨਿੰਦਿਆ ਚੁਗਲੀ ਸੁਣਨਾ ਬੰਦ ਕਰ ਦੇਣ, ਸਾਡੀਆਂ ਅੱਖਾਂ ਪਰਾਇਆ ਰੂਪ ਵੇਖਣਾ ਛੱਡ ਦੇਣ, ਸਾਡੀ ਜ਼ੁਬਾਨ ਕਿਸੇ ਨੂੰ ਮੰਦਾ ਨਾ ਬੋਲੇ, ਸਾਡਾ ਮਨ ਗਲਤ ਪਾਸੇ ਭਟਕਣਾ ਬੰਦ ਕਰ ਦੇਵੇ, ਸਾਡੇ ਪੈਰ ਗਲਤ ਪਾਸੇ ਨਾ ਜਾਣ, ਇਹਨਾਂ ਹੱਥਾਂ ਨਾਲ ਕਿਸੇ ਦਾ ਮਾੜਾ ਨਾ ਹੋਵੇ, ਫਿਰ ਇਹ ਕਾਇਆ ਕੁਵਾਰੀ ਬਣ ਜਾਂਦੀ ਹੈ। ਜਦੋਂ ਅਸੀਂ ਵਿਕਾਰਾਂ ਨੂੰ ਅੰਦਰੋਂ ਮਾਰ ਕੇ ਫਿਰ ਅਸੀਂ ਅੰਦਰ ਰੱਬੀ ਗੁਣ ਧਾਰਨ ਕਰ ਲੱਗ ਜਾਂਦੇ ਹਾਂ, ਇਹ ਅਸਲੀ ਜੁਗਤੀ ਹੈ। ਡੰਡਾ ਪ੍ਰਤੀਤ, ਇਹ ਭਾਈ ਜੋਗੀ ਜਿਵੇਂ ਤੂੰ ਦਰ ਦਰ 'ਤੇ ਮੰਗਣ ਜਾਂਦਾ ਅਤੇ ਜਾਨਵਰਾਂ ਆਦਿ ਦੇ ਡਰ ਤੋਂ ਤੂੰ ਹਮੇਸ਼ਾ ਆਪਦੇ ਨਾਲ ਇੱਕ ਡੰਡਾ ਰੱਖਦਾ, ਕਿੰਨਾ ਚੰਗਾ ਹੋਵੇ ਜੇਕਰ ਤੂੰ ਪ੍ਰਤੀਤ ਨੂੰ, ਮਤਲਬ ਆਪਦੇ ਭਰੋਸੇ ਨੂੰ, ਵਿਸ਼ਵਾਸ ਨੂੰ ਆਪਣਾ ਡੰਡਾ ਬਣਾ ਲਏ ਅਤੇ ਭਰੋਸੇ ਨੂੰ ਹਮੇਸ਼ਾ ਆਪਣੇ ਨਾਲ ਰੱਖੇ। ਇੱਦਾਂ ਤੂੰ ਆਪਦੇ ਵਿਕਾਰਾਂ 'ਤੇ ਕਾਬੂ ਪਾ ਕੇ ਚੰਗੇ ਗੁਣ ਲੈ ਕੇ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਹੋ ਜਾਏਗਾ। ਆਈ ਪੰਥੀ ਸਗਲ ਜਮਾਤੀ ਮਨ ਜੀ ਅਤੇ ਜਗਜੀਤ। ਆਈ ਪੰਥੀ ਸਗਲ ਜਮਾਤੀ, ਜੋਗੀਆਂ ਦੇ 12 ਫਿਰਕਿਆਂ ਵਿੱਚੋਂ ਆਈ ਪੰਥੀ ਨੂੰ ਸਭ ਤੋਂ ਉੱਚਾ ਮੰਨਿਆ ਗਿਆ। ਉਂਝ ਤਾਂ ਸਾਰੇ ਹੀ ਜੋਗੀ ਨੇ ਅਤੇ ਆਪਦਾ ਸਭ ਕੁਝ ਤਿਆਗ ਕੇ ਜੋਗੀ ਬਣੇ ਨੇ, ਪਰ ਫਿਰ ਵੀ ਇਹਨਾਂ ਨੇ ਆਪਸ ਵਿੱਚ ਹੀ ਫਿਰਕੇ ਬਣਾਏ ਹੋਏ ਨੇ। ਗੁਰੂ ਸਾਹਿਬ ਕਹਿੰਦੇ ਕਿ ਹੇ ਭਾਈ ਜੋਗੀ ਤੂੰ ਸਾਰੇ ਸੰਸਾਰ ਦੇ ਲੋਕਾਂ ਨੂੰ ਹੀ ਆਪਣਾ ਜਮਾਤੀ ਮੰਨ, ਸਗਲ ਜਮਾਤੀ ਵਾਲੀ ਬਿਰਤੀ ਰੱਖ। ਮਤਲਬ ਜਿਵੇਂ ਇੱਕ ਕਲਾਸ ਵਿੱਚ ਕਿੰਨੇ ਹੀ ਬੱਚੇ ਨੇ, ਜਦੋਂ ਟੀਚਰ ਪੜ੍ਹਾਉਂਦਾ ਤਾਂ ਫਿਰ ਮੈਥ ਵਾਲਾ ਟੀਚਰ ਸਾਰਿਆਂ ਨੂੰ ਹੀ ਮੈਥ ਪੜ੍ਹਾਏਗਾ, ਸਾਇੰਸ ਵਾਲਾ ਸਾਰਿਆਂ ਨੂੰ ਸਾਇੰਸ। ਮਤਲਬ ਕਲਾਸ ਵਿੱਚ ਸਾਰੇ ਬੱਚੇ ਜਮਾਤੀ ਇੱਕੋ ਜਿਹੇ ਨੇ। ਇੱਦਾਂ ਹੀ ਜੋਗੀ ਤੂੰ ਵੀ ਸਾਰੇ ਸੰਸਾਰ ਦੇ ਲੋਕਾਂ ਨੂੰ ਆਪਣਾ ਕਲਾਸਮੇਟ ਜਮਾਤੀ ਸਮਝ ਅਤੇ ਸਾਰਿਆਂ ਨੂੰ ਹੀ ਬਰਾਬਰ ਸਮਝ। ਮਨ ਜੀ ਅਤੇ ਜਗਜੀਤ, ਹੇ ਭਾਈ ਜੋਗੀ, ਤੂੰ ਆਪਦੇ ਫਿਰਕਿਆਂ ਦੀ ਦੌੜ ਵਿੱਚ ਹੀ ਭੱਜ ਰਿਹਾ ਅਤੇ ਸਭ ਤੋਂ ਉੱਚਾ ਬਣਨ 'ਤੇ ਲੱਗਾ ਹੋਇਆ। ਪਹਿਲਾਂ ਜੇਕਰ ਤੂੰ ਆਪਣੇ ਮਨ ਨੂੰ ਜਿੱਤ ਲਏ ਤਾਂ ਤੂੰ ਸਾਰਾ ਸੰਸਾਰ ਹੀ ਜਿੱਤ ਸਕਦਾ। ਮਨ ਨੂੰ ਜਿੱਤਣਾ ਬਹੁਤ ਔਖਾ, ਜਿਸਨੇ ਮਨ 'ਤੇ ਕਾਬੂ ਪਾ ਲਿਆ ਉਹ ਫਿਰ ਇਸ ਸੰਸਾਰ ਵਿੱਚ ਕੁਝ ਵੀ ਕਰ ਸਕਦਾ। ਆਦੇਸ਼ ਤਿਸੇ ਆਦੇਸ਼, ਆਦ ਅਨੀਲ, ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸਿਰਫ ਉਸ ਮਾਲਕ ਨੂੰ ਨਮਸਕਾਰ ਕਰ ਜਿਹੜਾ ਆਦ ਅਨੀਲ ਅਨਾਦ ਅਨਾਹਤ ਹੈ, ਜਿਹਦਾ ਹਰੇਕ ਯੁੱਗ ਵਿੱਚ ਇੱਕੋ ਜਿਹਾ ਹੀ ਵੇਸ ਹੈ। ਗੁਰੂ ਨਾਨਕ ਸਾਹਿਬ ਨੇ ਬਹੁਤ ਹੀ ਪਿਆਰ ਨਾਲ ਅਤੇ ਵਧੀਆ ਤਰੀਕੇ ਨਾਲ ਇਹ ਗੱਲ ਯੋਗੀਆਂ ਨੂੰ ਅਤੇ ਸਾਨੂੰ ਸਾਰਿਆਂ ਨੂੰ ਸਮਝਾਈ ਹੈ। ਸਾਨੂੰ ਬਸ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਵਿਚਾਰਨ ਦੀ ਲੋੜ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਵੇਂ ਹਰ ਰੋਜ਼ ਇੱਕ ਹੀ ਸ਼ਬਦ ਪੜ੍ਹੀਏ, ਪਰ ਸ਼ਬਦ ਨੂੰ ਅਰਥਾਂ ਨਾਲ ਪੜ੍ਹ ਕੇ ਵਿਚਾਰ ਕਰੀਏ। ਕੱਲ੍ਹ ਨੂੰ ਅਸੀਂ 29ਵੀਂ ਪੌੜੀ ਦੀ ਵਿਚਾਰ ਕਰਾਂਗੇ। ਬਾਕੀ ਕੋਈ ਵੀ ਸੁਝਾਅ ਜਾਂ ਸਵਾਲ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।